ਹਲਾਤੀ ਜਾਲ ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾ ਜਗ ਖਾਇਆ ਮਨਮੁਖ ਖਾਦੇ ਗੁਰਮੁਖੀ ਉਭਰੇ ਜਿਨੀ ਸੱਚ ਨਾਮ ਚਿਤ ਲਾਇਆ ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾ ਜਗ ਖਾਇਆ ਮਨਮੁਖ ਖਾਦੇ ਗੁਰਮੁਖੀ ਉਭਰੇ ਜਿਨੀ ਸੱਚ ਨਾਮ ਚਿਤ ਲਾਇਆ ਬਿਨ ਨਾਵੈ ਜਗ ਕਮਲਾ ਫਿਰੈ ਗੁਰਮੁਖ ਨਦਰੀ ਆਇਆ ਧੰਦਾ ਕਰਤਿਆ ਨਿਫਲ ਜਨਮ ਗਵਾਇਆ ਸੁਖ ਦਾਤਾ ਮਨ ਨਾ ਵਸਾਇਆ ਨਾਨਕ ਨਾਮ ਤਿਨਾ ਕੋ ਮਿਲਿਆ ਜਿਨ ਕੋ ਧੁਰ ਲਿਖ ਪਾਇਆ ਮਹੱਲਾ ਤੀਜਾ ਘਰ ਹੀ ਮਹਿ ਅੰਮ੍ਰਿਤ ਭਰਪੂਰ ਹੈ ਮਨ ਮੁੱਖਾਂ ਸਾਧਨਾ ਪਾਇਆ ਜਿਉ ਕਸਤੂਰੀ ਮਿਰਗ ਨਾ ਜਾਣੈ ਭ੍ਰਮ ਦਾ ਭਰਮ ਭੁਲਾਇਆ ਅੰਮ੍ਰਿਤ ਤਜ ਬਿਖ ਸੰਗ੍ਰਹਿ ਕਰਤੈ ਆਖਵਾਇਆ ਗੁਰਮੁਖ ਵਿਰਲੇ ਸੋਜੀ ਪਈ ਤਿਨਾ ਅੰਦਰ ਬ੍ਰਹਮ ਦਿਖਾਇਆ ਤਨ ਮਨ ਸੀਤਲ ਹੋਇਆ ਰਸਨਾ ਹਰ ਸਾਧ ਆਇਆ ਸ਼ਬਦੇ ਹੀ ਨਾ ਉਪਜੈ ਸ਼ਬਦੇ ਮੇਲ ਮਿਲਾਇਆ ਬਿਨ ਸ਼ਬਦੈ ਸਭ ਜਗ ਬਹੁਰਾਨਾ ਬਿਰਥਾ ਜਨਮ ਗਵਾਇਆ ਅੰਮ੍ਰਿਤ ਕੋ ਸ਼ਬਦ ਹੈ ਨਾਨਕ ਗੁਰਮੁਖ ਪਾਇਆ ਪੌੜੀ ਸੋ ਹਰ ਪੁਰਖ ਅਗਾਮ ਹੈ ਕਹੋ ਕਿਤ ਵਿਦ ਪਾਈਐ ਜਿਸ ਰੂਪ ਨਾ ਰੇਖ ਅਦ੍ਰਿਸ਼ਟ ਕਹੋ ਜਨ ਕਿਉ ਧਿਆਈਐ ਨਿਰੰਕਾਰ ਨਿਰੰਜਨ ਹਰ ਅਗਮ ਕਿਆ ਕਹਿ ਗੁਣ ਗਾਈਐ ਜਿਸ ਆਪ ਬੁਝਾਏ ਆਪ ਸੋ ਹਰ ਮਾਰਗ ਪਾਈਐ ਗੁਰਪੂਰੈ ਵੇਖਾ ਲਿਆ ਗੁਰ ਸੇਵਾ ਪਾਈਐ ਜਿਸ ਆਪ ਬੁਝਾਏ ਆਪ ਸੋ ਹਰ ਮਾਰਗ ਪਾਈਐ ਗੁਰਪੂਰੈ ਵੇਖਾ ਲਿਆ ਗੁਰ ਸੇਵਾ ਪਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦੀ ਸਾਡੇ ਵਾਲੀ ਪਰਮ ਸਨਮਾਨ ਜੋ ਖਾਲਸਾ ਸਤਿ ਸੰਗਤ ਜੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੇ ਦਸੇ ਸਰੂਪ ਦਸਾਂਹੀ ਪਾਤਸ਼ਾਹੀਆਂ ਦੇ ਆਤਮ ਜੋ ਸਰੂਪ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾ ਹੋਈ ਹੈ ਅੰਮ੍ਰਿਤ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਸੱਜੇ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਹਰ ਜਸ ਹੋਇਆ ਗੁਰੂ ਸਾਰਿਆਂ ਦੀ ਰਸ ਬਿਨੀ ਰਸਨਾ ਤੋਂ ਆਸਾ ਜੀ ਦੀ ਵਾਰ ਦੇ ਕੀਰਤਨ ਆਪ ਜੀ ਨੇ ਸ਼ਬਦਾਂ ਦੇ ਸਰਵਣ ਕੀਤੇ ਹੋਣ ਲਾਭ ਪ੍ਰਾਪਤ ਕੀਤਾ ਹੈ ਅੰਮ੍ਰਿਤ ਵੇਲੇ ਹੁਕਮਨਾਮੇ ਦੀ ਬਖਸ਼ਿਸ਼ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀਤੀ ਹੈ ਗੁਰੂ ਘਰ ਦੀ ਮਰਿਆਦਾ ਅਨੁਸਾਰ ਆਓ ਜਿੰਨਾ ਕੁ ਸਮਾਂ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪ੍ਰਾਪਤ ਹੋਏ ਅਸੀਂ ਮੁੱਖ ਵਾਕ ਦੀ ਵਿਚਾਰ ਸਰਵਣ ਕਰਕੇ ਲਾਭ ਪ੍ਰਾਪਤ ਕਰੀਏ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਲੋਕ ਮਹੱਲਾ ਤੀਜਾ
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ
ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾ ਜਗ ਖਾਇਆ
ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਮਾਇਆ ਦਾ ਸਰੂਪ ਜੋ ਦੁੱਖ ਰੂਪ ਹੈ ਉਸ ਦਾ ਕਥਨ ਇਸ ਹੁਕਮਨਾਮੇ ਵਿੱਚ ਕੀਤਾ ਹੈ ਮਾਇਆ ਮਮਤਾ ਮੋਹਣੀ ਜਨ ਵਿਣ ਦੰਤਾ ਜਗ ਖਾਇਆ ਕਹਿੰਦੇ ਮਾਇਆ ਦਾ ਸਰੂਪ ਜਿਹੜਾ ਸਤਸੰਗ ਜੀ ਉਹ ਮਨ ਨੂੰ ਮੋਹ ਲੈਣ ਵਾਲਾ ਹੈ ਮਾਇਆ ਦੀ ਮਮਤਾ ਲਗਭਗ ਹਰੇਕ ਜੀਵ ਦੇ ਹਿਰਦੇ ਵਿੱਚ ਹੁੰਦੀ ਹੈ ਪਰ ਮਾਇਆ ਸਾਧ ਸੰਗਤ ਅਸਲ ਵਿੱਚ ਹੈ ਕਹਿੰਦੇ ਦੁੱਖ ਰੂਪ, ਜਿਹਨੇ ਬਿਨਾਂ ਦੰਦਾਂ ਤੋਂ ਸਾਰੇ ਸੰਸਾਰ ਨੂੰ ਖਾ ਲਿਆ। ਆਮ ਤੌਰ ਤੇ ਦੰਦਾਂ ਨਾਲ ਹੀ ਸਾਧ ਸੰਗਤ ਦੀ ਵਸਤੂ ਖਾਧੀ ਜਾਂਦੀ ਹੈ, ਪਰ ਕਹਿੰਦੇ ਮਾਇਆ ਪਤਾ ਵੀ ਨਹੀਂ ਲੱਗਣ ਦਿੰਦੀ ਤੇ ਸਾਰੇ ਸੰਸਾਰ ਨੂੰ ਸਾਧ ਸੰਗਤ ਦੀ ਕਾਮ ਕ੍ਰੋਧ ਲੋਭ ਮੋਹ ਆਦਿਕ ਦੰਦਾਂ ਨਾਲ ਖਾ ਲੈਂਦੀ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਇੱਕ ਵਾਰੀ ਬਾਬਾ ਮੋਹਰੀ ਜੀ ਨੇ ਬੇਨਤੀ ਕੀਤੀ। ਮਹਾਰਾਜ ਸੱਚੇ ਪਾਤਸ਼ਾਹ ਜੀ, ਲੱਖ ਟਕਾ ਇਕੱਠਾ ਨਹੀਂ ਕਦੇ ਵੇਖਿਆ, ਕਿਰਪਾ ਕਰੋ ਵੀ ਵਿਖਾ ਲਓ। ਤੇ ਇੱਕ ਦਿਨ ਬਹੁਤ ਸਾਰੀ ਸੰਗਤ ਆਈ ਸਾਧ ਸੰਗਤ ਜੀ ਤੇ ਮਹਾਰਾਜ ਜੀ ਦੇ ਚਰਨਾਂ ਵਿੱਚ ਬਹੁਤ ਸਾਰੀ ਦਰਸ਼ਨੀ ਭੇਟਾ ਪਾਇਆ ਹੋਈ। ਗਰਮੀਆਂ ਦੇ ਦਿਨ ਸਨ, ਮਹਾਰਾਜ ਜੀ ਨੇ ਸਾਧ ਸੰਗਤ ਜੀ ਭਾਈ ਬੱਲੂ ਜੀ ਨੂੰ ਭੇਜਿਆ, ਆਖਿਆ ਜਾਓ ਬਾਬੇ ਮੋਹਰੀ ਨੂੰ ਬੁਲਾ ਕੇ ਲਿਆਓ। ਜਿਸ ਵੇਲੇ ਬਾਬਾ ਮੋਹਰੀ ਜੀ ਆਏ ਤੇ ਮਹਾਰਾਜ ਨੇ ਆਖਿਆ, ਗਿਣੋ ਮਾਇਆ ਕਿੰਨੀ ਹੈ। ਜਿਉਂ ਸਾਧ ਸੰਗਤ ਜੀ ਗਿਣ ਲੱਗੇ, ਪਸੀਨਾ ਆਈ ਜਾਵੇ ਉਹ ਕਰਕੇ ਪਸੀਨਾ ਸਾਫ਼ ਕਰੀ ਜਾਣ, ਫਿਰ ਗਿਣੀ ਜਾਣ, ਸਿੱਕੇ ਸੀ ਸਿੱਕਿਆਂ ਦੀ ਗਿਣਦਿਆਂ ਗਿਣਦਿਆਂ ਸਾਧ ਸੰਗਤ ਜੀ ਕਾਲਕ ਲੱਥ ਲੱਥ ਕੇ ਹੱਥਾਂ ਨੂੰ ਲੱਗ ਗਈ, ਚਿਹਰੇ ਨੂੰ ਵੀ ਲੱਗ ਗਈ, ਕੱਪੜਿਆਂ ਨੂੰ ਲੱਗ ਗਈ। ਤੇ ਜਿਸ ਵੇਲੇ ਮਾਇਆ ਗਿਣ ਲਈ ਸਾਰੀ ਤੇ ਮਹਾਰਾਜ ਨੇ ਆਖਿਆ ਵੀ ਤੁਸੀਂ ਕਹਿੰਦੇ ਸੋ ਲੱਖ ਟਕਾ ਇਕੱਠਾ ਕਦੇ ਨਹੀਂ ਵੇਖਿਆ, ਅਜੇ ਲੱਖ ਟਕਾ ਤਾਂ ਨਹੀਂ ਆਇਆ, ਥੋੜੀ ਆਈ ਹੈ ਤੇ ਤੁਸੀਂ ਆਪਣਾ ਹੱਥ ਕੱਪੜੇ ਸਾਰੇ ਕਾਲੇ ਕਰ ਲਏ ਆ, ਲੱਖ ਟਕਾ ਹੋਵੇ ਇਹਦੇ ਵਿੱਚ ਧਿਆਨ ਡਿੱਗਿਆ ਫਿਰ ਕੀ ਬਣੇਗਾ। ਬਾਬੇ ਮੋਹਰੀ ਨੂੰ ਸਾਧ ਸੰਗਤ ਜੀ ਸਮਝ ਚ ਆ ਗਈ ਗੱਲ ਵੀ ਮਹਾਰਾਜ ਜੀ ਨੇ ਇਹ ਵਚਨ ਕਿਉਂ ਕੀਤਾ। ਹਜ਼ੂਰ ਨੇ ਆਖਿਆ ਇਹ ਲੱਖ ਟਕੇ ਚ ਧਿਆਨ ਨਾ ਰੱਖ, ਪਰਮੇਸ਼ਰ ਨੂੰ ਚੇਤੇ ਕਰ ਚ ਧਿਆਨ ਰੱਖ, ਕਿਉਂਕਿ ਬਿਰਤੀ ਸੁਰਤੀ ਕਰਕੇ ਸਾਧ ਸੰਗਤ ਜੀ ਜਦੋਂ ਬੰਦਾ ਮਾਇਆ ਵਿੱਚ ਤਦਾਕਾਰ ਹੋ ਜਾਏ ਫਿਰ ਮਾਇਆ ਬਿਨਾਂ ਦੰਦਾਂ ਤੋਂ ਖਾ ਲੈਂਦੀ ਹੈ। ਉਵੇਂ ਮਾਇਆ ਦੇ ਤਿੰਨ ਸਰੂਪ ਵਿਦਵਾਨਾਂ ਨੇ ਕਥਨ ਕੀਤੇ, ਜੜ ਚੇਤਨ ਤੇ ਅਗਿਆਨ ਰੂਪ। ਜੜ ਮਾਇਆ ਦੇ ਸਾਧ ਸੰਗਤ ਜੀ ਚੱਲ ਸੰਪਤੀ ਸਾਰੀ ਆਉਂਦੀ, ਧਨ ਦੌਲਤ ਹੀਰੇ ਜਵਾਹਰਾਤ ਜ਼ਮੀਨ ਜਾਇਦਾਦ। ਚੇਤਨ ਮਾਇਆ ਚਾਹੁੰਦੇ ਪਸ਼ੂ ਪੰਛੀ ਹਾਥੀ ਘੋੜੇ, ਇਸਤਰੀ ਵਾਸਤੇ ਮਰਦ ਤੇ ਮਰਦ ਵਾਸਤੇ ਇਸਤਰੀ, ਤੇ ਅਗਿਆਨ ਮਾਇਆ ਤੇ ਸਾਧ ਸੰਗਤ ਜੀ ਆਉਂਦਾ ਹੰਤਾ ਮਮਤਾ। ਇਹ ਮਾਇਆ ਦੇ ਕਈ ਸਰੂਪ ਨੇ, ਕਿਸੇ ਵੀ ਰੂਪ ਵਿੱਚ ਸਾਧ ਸੰਗਤ ਜੀ ਮਾਇਆ ਜਦੋਂ ਵਿਆਪਦੀ ਬੰਦੇ ਨੂੰ ਤੇ ਬਿਨਾਂ ਦੰਦਾਂ ਤੋਂ ਖਾਵੇਗੀ, ਇਸ ਕਰਕੇ ਆਖਿਆ ਮਾਇਆ ਦੁੱਖ ਰੂਪ ਹੈ। ਸੋ ਉਵੇਂ ਮਾਇਆ ਸਾਧ ਸੰਗਤ ਜੀ ਮਹਾਰਾਜ ਜੀ ਨੇ ਮਾਇਆ ਦੀ ਧਰਮ ਦੀ ਕਿਰਤ ਵਿੱਚੋਂ ਪ੍ਰਾਪਤੀ ਦੀ ਕਦੀ ਸਾਧ ਸੰਗਤ ਜੀ ਮਨਾਹੀ ਨਹੀਂ ਕੀਤੀ। ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਦਾਰ ਹੈ ਜਿਸ ਵਿੱਚ ਸਾਧ ਸੰਗਤ ਜੀ ਧਰਮ ਦੀ ਕਿਰਤ ਕਰਦਾ, ਨਾਮ ਜਪਣ ਦਾ, ਵੰਡ ਕੇ ਛਕਣ ਦਾ ਉਪਦੇਸ਼ ਦਿੱਤਾ ਵੀ ਤੂੰ ਧਰਮ ਦੀ ਕਿਰਤ ਕਰ, ਉਸ ਕਿਰਤ ਵਿੱਚੋਂ ਜਿੰਨੀ ਪ੍ਰਾਪਤ ਹੁੰਦੀ ਹੈ ਉਹਦੇ ਨਾਲ ਤੂੰ ਸੰਤੁਸ਼ਟ ਰਹਿ। ਪਰ ਜੇ ਮਾਇਆ ਸਾਧ ਸੰਗਤ ਜੀ ਬੰਦਾ ਇਕੱਠੀ ਕਰਨ ਵਾਲੇ ਪਾਸੇ ਲੱਗ ਜਾਵੇ ਤੇ ਹਜ਼ੂਰ ਨੇ ਆਖਿਆ ਪਾਪਾਂ ਵਾਜੋਂ ਹੋਵੇ ਨਾ ਹੀ ਮਾਇਆ ਸਾਥ ਨਾ ਜਾਏਗੀ, ਤੇ ਬਿਨਾਂ ਪਾਪ ਕੀਤੇ ਤਾਂ ਢੇਰ ਨਹੀਂ ਇਹਦੇ ਲੱਗਣੇ। ਧਰਮ ਦੀ ਕਿਰਤ ਵਿੱਚ ਉਹਦੇ ਨਜ਼ਾਰਾ ਵਜ਼ਾਰਾ ਪ੍ਰਸ਼ਾਦਾ ਚੱਲ ਸਕਦਾ, ਧਰਮ ਦੀ ਕਿਰਤ ਦੀ ਬਣਾਈ ਨਹੀਂ। ਕਿਰਤ ਕਰਦਿਆਂ ਜਿੰਨੀ ਆਵੇ ਜਥਾ ਲਾਭ ਦਥਾ ਸੰਤੁਸ਼ਟ ਆਖਿਆ, ਪਰ ਕਿਤੇ ਪਾਪ ਕਰਕੇ ਇਕੱਠੀ ਕਰੇਗਾ ਫਿਰ ਵੇਖ ਨਹੀਂ ਖਾਧਾ ਜਾਵੇਗਾ, ਪਤਾ ਵੀ ਨਾ ਲੱਗੇਗਾ ਮਾਇਆ ਨੇ ਕਿਹੜੇ ਵੇਲੇ ਖਾ ਲਿਆ। ਇਸ ਕਰਕੇ ਮਾਇਆ ਨੂੰ ਦੁੱਖ ਰੂਪ ਸਾਧ ਸੰਗਤ ਜੀ ਕਥਨ ਕੀਤਾ। ਕਿਸੇ ਵਿਦਵਾਨ ਨੇ ਲਿਖਿਆ ਕਹਿੰਦੇ ਨੇ ਜੋ ਅਣਹੋਣੀ ਬਾਤ ਕੋ ਹੋਤੀ ਕਾ ਦਿਖਲਾਏ, ਅਰ ਹੋਤੀ ਬਾਤ ਕਾ ਤਾਂ ਕਾ ਲੋਪ ਕਰਾਏ, ਤਾਂ ਕਾ ਲੋਪ ਕਰਾਏ ਜਾਂ ਮਾਇਆ ਕਾ ਰੂਪ, ਝੂਠ ਕੋ ਸਾਜ ਦਿਖਾਏ ਸਾਜ ਕੋ ਝੂਠ ਸਰੂਪ। ਕਹਿੰਦੇ ਝੂਠ ਨੂੰ ਸੱਚ ਤੇ ਸੱਚ ਨੂੰ ਝੂਠ ਕਰਦੇ ਹੋਏ ਅਣਹੋਣੀ ਨੂੰ ਹੋਣੀ ਕਰੇ ਤੇ ਹੋਣੀ ਨੂੰ ਅਣਹੋਣੀ ਕਰਦੇ, ਉਹਨੂੰ ਕਹਿੰਦੇ ਮਾਇਆ। ਇਸ ਕਰਕੇ ਮਾਇਆ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੁੱਖ ਰੂਪ ਕਥਨ ਕੀਤੀ ਹੈ ਜੀ।
ਮਨਮੁਖ ਖਾਦੇ ਗੁਰਮੁਖੇ ਉਭਰੇ ਜਿਨੀ ਸੱਚ ਨਾਮ ਚਿਤ ਲਾਇਆ।
ਮਨਮੁਖ ਜਿਹੜੇ ਸਾਧ ਸੰਗਤ ਜੀ ਮਨ ਦੀ ਮਰਜ਼ੀ ਕਰਨ ਵਾਲੇ ਕਹਿੰਦੇ ਨੇ ਉਹ ਖਾਧੇ ਗਏ ਆ, ਬਿਨਾਂ ਦੰਦਾਂ ਤੋਂ ਮਾਇਆ ਨੇ ਖਾ ਲਿਆ ਨਾ ਸੰਸਾਰ, ਪਰ ਕੁਝ ਬਚ ਵੀ ਗਏ ਆ। ਬਚੇ ਕੌਣ? ਗੁਰਮੁਖ ਉਭਰੇ, ਜਿਹੜੇ ਗੁਰਮੁਖ ਸਨ ਜਿਹਨਾਂ ਗੁਰੂ ਦਾ ਆਸਰਾ ਲੈ ਲਿਆ ਉਹ ਸਾਧ ਸੰਗਤ ਜੀ ਦੀ ਮਾਰ ਤੋਂ ਬਚ ਗਏ। ਜਿਹੜੇ ਮਨਮੁਖ ਸਨ ਉਹਨਾਂ ਨੂੰ ਇਹਨੇ ਛੱਡਿਆ। ਮਨਮੁਖ ਖਾਦੇ ਗੁਰਮੁਖ ਉਭਰੇ ਜਿਹਦੀ ਸੱਚ ਨਾਮ ਚਿੱਤ ਲਾਇਆ, ਜਿਹਨਾਂ ਨੇ ਸੱਚ ਨਾਲ ਆਪਣੇ ਚਿੱਤ ਦੀ ਬਿਰਤੀ ਜੋੜੀ ਸਤ ਸੰਗਤ ਜੀ, ਉਹਨਾਂ ਨੇ ਗੁਰੂ ਨੂੰ ਉਹਨਾਂ ਨੂੰ ਗੁਰੂ ਨੇ ਕਿਰਪਾ ਕਰਕੇ ਇਸ ਮਾਇਆ ਰੂਪ ਸੰਸਾਰ ਵਿੱਚ ਰਹਿੰਦੇ ਹੋਏ ਹੱਥ ਦੇ ਕੇ ਬਚਾ ਲਿਆ ਹੈ ਜੀ।
ਮਿਲ ਨਾਵੇ ਜਗ ਕਮਲਾ ਫਿਰੇ ਗੁਰਮੁਖ ਨਦਰੀ ਆਇਆ।
ਸੰਸਾਰ ਨਾਮ ਤੋਂ ਬਿਨਾਂ ਹੋਣ ਕਰਕੇ ਸਤ ਸੰਗਤ ਜੀ ਕਮਲਿਆਂ ਦੀ ਨਿਆਈ ਤੁਰਿਆ ਫਿਰਦਾ। ਜਿਨ੍ਹਾਂ ਦੇ ਬੱਲੇ ਨਾਮ ਹੈ ਸਤ ਸੰਗਤ ਜੀ ਉਹਨਾਂ ਨੂੰ ਅਸਲ ਵਿੱਚ ਸਿਆਣਾ ਆਖਿਆ, ਤੇ ਜਿਹੜਾ ਨਾਮ ਨਹੀਂ ਜਪਣ ਵਾਲਾ ਉਹਨੂੰ ਗੁਰਮੁਖ ਵਿੱਚ ਕਮਲਾ ਆਖਿਆ। ਗੁਰਮੁਖਾਂ ਨੇ ਇਸ ਗੱਲ ਨੂੰ ਅੱਖੀ ਵੇਖ ਲਿਆ ਕਿ ਨਾਮ ਪੱਲੇ ਨਾ ਹੋਣ ਕਰਕੇ ਸਾਧ ਸੰਗਤ ਜੀ ਬੌਰਾ ਹੋਇਆ ਕਰਦਾ ਸਾਰਾ ਸੰਸਾਰ। ਹਜ਼ੂਰ ਦੇ ਵਚਨ ਨੇ ਚਤਰ ਸਿਆਣਾ ਸੁਗੜ ਸੋਏ ਜਿਨ ਤਜਾ ਅਭਿਮਾਨ। ਅਸਲ ਵਿੱਚ ਸਿਆਣਾ ਚਤਰ ਸਾਧ ਸੰਗਤ ਜੀ ਸੋਝੀਵਾਨ ਗਿਆਨਵਾਨ ਉਹ ਹੀ ਆ ਜਿਹਨੇ ਹੰਕਾਰ ਛੱਡ ਦਿੱਤਾ। ਜਿਸ ਬੰਦੇ ਦੇ ਹੰਕਾਰ ਪੱਲੇ ਆ ਉਹ ਭਾਵੇਂ ਸਾਧ ਸੰਗਤ ਜੀ ਵੱਲ ਕੁਆਲੀਫਾਈਡ ਵੀ ਆ, ਮਹਾਰਾਜ ਨੇ ਉਹਨੂੰ ਸਾਧ ਸੰਗਤ ਜੀ ਸਿਆਣਾ ਨਹੀਂ ਆਖਿਆ। ਆਪਾਂ ਸਿਆਣਾ ਉਹਨੂੰ ਕਹਿੰਦੇ ਜਿਹੜਾ ਚੰਗਾ ਪੜ੍ਹਿਆ ਲਿਖਿਆ, ਜਿਹੜਾ ਐਜੂਕੇਟਡ ਬੰਦਾ ਆਪਾਂ ਕਹਿੰਦੇ ਜੀ ਸਿਆਣਾ। ਆਮ ਤੌਰ ਤੇ ਅਨਐਜੂਕੇਟਡ ਨੂੰ ਕਹਿੰਦੇ ਇਹ ਮੂਰਖ ਆ, ਪਰ ਮਹਾਰਾਜ ਨੇ ਉਹਨੂੰ ਮੂਰਖ ਨਹੀਂ ਆਖਿਆ ਜਿਹੜਾ ਪੜ੍ਹਿਆ ਨਹੀਂ। ਹਜ਼ੂਰ ਨੇ ਆਖਿਆ ਪੜ੍ਹਿਆ ਮੂਰਖ ਆਖੀਏ ਜਿਸ ਲੱਭ ਲੂਭ ਅਹੰਕਾਰਾ। ਭਾਵੇਂ ਪੜ੍ਹਿਆ ਵੀ ਹੈ ਜਿਹਨੂੰ ਲੱਭ ਤੇ ਲੋਭ ਤੇ ਹੰਕਾਰ ਹੈ ਸਤਸੰਗ ਜੀ ਉਹ ਮੂਰਖ ਹੈ, ਜਿਹਨੇ ਲੱਭ ਨੀ ਛੱਡਿਆ, ਲੋਭ ਨੀ ਤਿਆਗਿਆ, ਹੰਕਾਰ ਨੀ ਛੱਡ ਸਕਿਆ, ਭਾਵੇਂ ਦੁਨੀਆਂ ਦੀ ਵਿਦਿਆ ਦੇ ਕੋਲ ਆ। ਗੁਰਮੁਖ ਅਨੁਸਾਰ ਮਹਾਰਾਜ ਨੇ ਉਹਨੂੰ ਮੂਰਖ ਹੀ ਆਖਿਆ। ਤੇ ਮੂਰਖ ਕਿਉਂ ਆ? ਨਾਮ ਨਾ ਪੱਲੇ ਹੋਣ ਕਰਕੇ। ਨਾਮ ਜਿਹਨਾਂ ਦੇ ਪੱਲੇ ਸਤਸੰਗ ਜੀ ਅਸਲ ਵਿੱਚ ਕਹਿੰਦੇ ਨੇ ਉਹ ਸਿਆਣੇ ਆ। ਮੂਰਖਾਂ ਸਿਰ ਮੂਰਖ ਹੈ ਜੇ ਮੰਨੇ ਨਾ ਹੀ ਨਾਮ। ਗੁਰੂ ਸਾਹਿਬ ਤਾਂ ਕਹਿੰਦੇ ਅਸਲ ਵਿੱਚ ਮੂਰਖ ਉਹ ਹੈ ਜਿਹੜਾ ਨਾਮ ਤੋਂ ਟੁੱਟ ਚੁੱਕਾ ਹੈ, ਤੇ ਨਾਮ ਪੱਲੇ ਨਾ ਹੋਣ ਕਰਕੇ ਹੀ ਸੰਸਾਰ ਮੂਰਖਾਂ ਦੇ ਕਮਲਿਆਂ ਦੀ ਤਰ੍ਹਾਂ ਤੁਰਿਆ ਫਿਰਦਾ। ਕਹਿੰਦੇ ਗੁਰਮੁਖਾਂ ਨੇ ਅੱਖੀ ਇਹ ਦੇਖਿਆ ਹੈ ਵਰਤਾਰਾ ਵਰਤਦਾ।
ਧੰਦਾ ਕੱਟਿਆ ਨਿਫਲ ਜਨਮ ਗਵਾਇਆ, ਸੁਖ ਦਾਤਾ ਮਨ ਨਾ ਵਸਾਇਆ।
ਧੰਦਾ ਕਰਦਿਆਂ ਕਹਿੰਦੇ ਸਾਰਾ ਜਨਮ ਨਿਰਭਰ ਹੀ ਗਵਾ ਲਿਆ ਤੇ ਸੁਖ ਦੇਣ ਵਾਲੇ ਦਾਤੇ ਨੂੰ ਆਪਣੇ ਮਨ ਚ ਨੀ ਵਸਾਇਆ। ਜੈਸੇ ਮਾਇਆ ਧੰਦੇ ਉਹ ਬਿਹਾਰ ਜਾਏ ਅੰਤਕਾਲ, ਕੈਸੇ ਹਰ ਨਾਮ ਨੇ ਵਧਾਈ ਹੈ। ਭਾਈ ਗੁਰਦਾਸ ਜੀ ਨੇ ਬਚਨ ਕੀਤੇ, ਕਹਿੰਦੇ ਜਿਸ ਬੰਦੇ ਦੀ ਸਾਰੀ ਉਮਰ ਸਤਸੰਗ ਜੀ ਧੰਦਿਆਂ ਚ ਫਸੇ ਦੀ ਨਿਕਲ ਜਾਵੇ, ਉਹਦੀ ਲਿਵ ਅਖੀਰਲੇ ਸਮੇਂ ਤੇ ਆਣ ਕੇ ਵੀ ਪ੍ਰਮਾਤਮਾ ਨਾਲ ਨਹੀਂ ਲੱਗ ਸਕਦੀ। ਪ੍ਰਮਾਤਮਾ ਨਾਲ ਲਿਵ ਲਾਉਣ ਵਾਸਤੇ ਕਹਿੰਦੇ ਨੇ ਅੱਗੋਂ ਪਿੱਛੋਂ ਵੀ ਯਤਨ ਕਰਦੇ ਰਹਿਣਾ ਚਾਹੀਦਾ, ਤਾਂ ਕਿਤੇ ਜਾ ਕੇ ਸੁਰਤੀ ਬਿਰਤੀ ਦੀ ਗੁਰੂ ਦੀ ਵਡਿਆਈ ਵੱਸਦੀ ਹੈ। ਜੇ ਧੰਦਿਆਂ ਵਿੱਚ ਸਾਰੀ ਉਮਰ ਬਤੀਤ ਕਰ ਦਿੱਤੇ, ਕਹਿੰਦੇ ਨੇ ਸੁੱਖਾਂ ਦਾ ਦਾਤਾ ਫਿਰ ਮਨ ਜੀ ਕਿਹੜੇ ਵੇਲੇ ਵਸਾਉਣਾ? ਮਨ ਚ ਤਾਂ ਧੰਦੇ ਹੀ ਨਾ ਨਿਕਲੇ। ਜਿਵੇਂ ਬਾਬਾ ਸੇਵਾ ਸਿੰਘ ਜੀ ਨੇ ਸਤਸੰਗ ਜੀ ਦੱਸਿਆ, ਕਿਸੇ ਦੁਕਾਨਦਾਰ ਦਾ ਜੀਵਨ ਬਈ ਸਾਰਾ ਦਿਨ ਸਤਸੰਗ ਜੀ, ਸਵੇਰੇ ਅੰਮ੍ਰਿਤ ਵੇਲੇ ਤੋਂ ਲੈ ਕੇ ਰਾਤ ਸ਼ਾਮ ਦੇ 9 ਵਜੇ ਤੱਕ ਦੁਕਾਨ ਤੇ ਰਹਿਣਾ, ਸੱਦੇ ਪੱਦੇ ਤੋਲੀ ਜਾਣੇ ਲੱਦੀ ਜਾਣੇ, ਤੇ ਅਖੀਰ ਸਤਸੰਗ ਜੀ ਬਿਮਾਰ ਹੋ ਗਿਆ। ਉਹ ਕਹਿੰਦੇ ਅਸੀਂ ਗਏ ਦੁਕਾਨ ਉੱਤੇ, ਉਹਦਾ ਬੇਟਾ ਸੀ ਬੈਠਾ ਵੇਖ ਕੇ ਪੁੱਛਿਆ ਵੀ ਤੁਹਾਡਾ ਪਿਤਾ ਨੀ ਆਇਆ? ਕਹਿੰਦੇ ਜੀ ਪਿਤਾ ਜੀ ਤਾਂ ਠੀਕ ਨੀ ਹੈਗੇ। ਪੁੱਛਿਆ ਕੀ ਗੱਲ ਹੈ? ਕਹਿੰਦੇ ਬਿਮਾਰੀ ਆ ਉਹਨਾਂ ਨੂੰ ਨੀਂਦ ਵਿੱਚ ਰੌਲਾ ਪਾਉਣ ਦੀ। ਕਹਿੰਦੇ ਅਸੀਂ ਪੁੱਛਿਆ ਵੀ ਕੀ ਕਹਿੰਦਾ ਨੀਂਦ ਵਿੱਚ? ਕਹਿੰਦੇ ਨੀਂਦ ਵਿੱਚ ਬਸ ਜੋ ਦਿਨੇ ਕਹਿੰਦਾ ਸਾਰਾ ਦਿਨ ਉਹ ਸੁੱਤਾ ਪਿਆ। ਆਖੀ ਜਾਂਦਾ ਉਹ ਬਨਾਰਸੀ ਗੱਡੇ ਲਾਦੇ, ਉਹ ਧਰਮਿਆਂ ਪਾ ਪੈਸੇ ਲਿਆ ਕੇ ਗੱਡੇ ਚ ਪਾ, ਉਹ ਸਰਦਾਰ ਜੀ ਨੂੰ ਦਾਲ ਕੱਢ ਕੇ ਬਾਹਰ ਰੱਖਦੇ, ਉਹ ਹਲਦੀ ਇੱਧਰ ਕਰਦੇ, ਉਹ ਮਸਾਲਾ ਉੱਧਰ। ਕਹਿੰਦੇ ਸਾਰੀ ਰਾਤ ਇਹੀ ਰੌਲਾ ਪਾਉਂਦਾ ਰਹਿੰਦਾ। ਤੇ ਹੁਣ ਕਹਿੰਦੇ ਪਰਿਵਾਰ ਨੂੰ ਵੀ ਨੀ ਸੀ ਸੌਣ ਦਿੰਦਾ, ਇਸ ਕਰਕੇ ਹੁਣ ਉਹਨਾਂ ਦਾ ਇਲਾਜ ਚੱਲਦਾ ਤੇ ਨੀਂਦ ਡਾਕਟਰ ਉਹਨਾਂ ਨੂੰ ਨੀਂਦ ਦਾ ਇੰਜੈਕਸ਼ਨ ਦੇ ਦਿੰਦਾ, ਜਿਸ ਕਰਕੇ ਉਹ ਸੁੱਤੇ ਰਹਿੰਦੇ ਆ ਬੇਹੋਸ਼ੀ ਜਿਹੀ ਵਿੱਚ। ਮਹਾਂਪੁਰਸ਼ਾਂ ਉਹ ਪ੍ਰਮਾਣ ਵਜੋਂ ਸਤਸੰਗ ਜੀ ਦੱਸਿਆ ਬਚਨ, ਉਹ ਕਹਿੰਦੇ ਨੇ ਸਾਰਾ ਦਿਨ ਤੇ ਉਹਦਾ ਧੰਦਿਆਂ ਚ ਨਿਕਲ ਜਾਂਦਾ ਸਵੇਰ ਤੋਂ ਸ਼ਾਮ ਤੱਕ, ਤੇ ਫਿਰ ਸੁੱਤੇ ਪਏ ਨੇ ਵੀ ਸਤਸੰਗ ਜੀ ਧੰਦਿਆਂ ਵਾਲੇ ਹੀ ਬਚਨ ਬੋਲਣੇ। ਧੰਦਾ ਕਰਦਿਆਂ ਨਿਰਭਰ ਜਨਮ ਗਵਾਇਆ, ਧੰਦਾ ਮਾੜਾ ਨਹੀਂ, ਪਰ ਸਵੇਰੇ ਸ਼ਾਮ ਦਾ ਸਤਸੰਗ ਜੀ ਨਿਤਨੇਮ ਵੀ ਬੰਦੇ ਦੇ ਪੱਲੇ ਹੋਣਾ ਚਾਹੀਦਾ। ਕਲਗੀਧਰ ਪਾਤਸ਼ਾਹ ਜੀ ਨੇ ਨਿਤਨੇਮ ਸਵੇਰ ਸ਼ਾਮ ਦਾ ਤਾਂ ਹੀ ਦਿੱਤਾ ਕਿ ਦਿਨੇ ਧਰਮ ਦੀ ਕਿਰਤ ਕਰੇ, ਸਵੇਰ ਅੰਮ੍ਰਿਤ ਵੇਲੇ ਉੱਠ ਕੇ ਰੱਬ ਨੂੰ ਚੇਤੇ ਕਰੇ, ਕੁਝ ਨਾ ਕੁਝ ਤੈਨੂੰ ਜ਼ਰੂਰ ਚੇਤੇ ਆਵੇ ਪ੍ਰਮਾਤਮਾ। ਸਾਰਾ ਦਿਨ ਧੰਦੇ ਕਰਨ ਤੋਂ ਬਾਅਦ ਸ਼ਾਮ ਪਵੇ, ਰਹਿਰਾਸ ਦਾ ਸਮਾਂ ਹੋਵੇ, ਤੈਨੂੰ ਗੁਰੂ ਚੇਤੇ ਆ ਜਾਵੇ। ਇਸ ਕਰਕੇ ਦੋਵੇਂ ਵੇਲੇ ਤੂੰ ਉਹਨੂੰ ਕਰਤਾਰ ਕਰਤਾਰ ਕਰਕੇ ਕੁਝ ਚੇਤੇ ਕਰੇਗਾ, ਤੇ ਧੰਦਿਆਂ ਵਿੱਚ ਰਹਿੰਦਿਆਂ ਹੋਇਆਂ ਵੀ ਤੈਨੂੰ ਉਹਦੀ ਪ੍ਰਾਪਤੀ ਹੋਵੇਗੀ। ਜੇ ਉਹਦੇ ਨਾਲ ਟੁੱਟ ਗਿਆ ਤੇ ਫਿਰ ਸਾਰੀ ਰਾਤ ਤੇ ਸਾਰਾ ਦਿਨ ਸਤਸੰਗ ਜੀ ਧੰਦਿਆਂ ਚ ਹੀ ਬਤੀਤ ਕੀਤਾ, ਸਾਰਾ ਜਨਮ ਹੀ ਕਹਿੰਦੇ ਵਿਅਰਥ ਗਵਾ ਲਿਆ ਇਸਨੇ ਤਾਂ।
ਨਾਨਕ ਨਾਮ ਤਿਨਾ ਕੋ ਮਿਲਿਆ ਜਿਨ ਕੋ ਧੁਰ ਲਿਖ ਪਾਇਆ।
ਜਿਨ੍ਹਾਂ ਦੇ ਧੁਰੋਂ ਹੀ ਸਤਸੰਗ ਜੀ ਮੱਥੇ ਦਾ ਲੇਖ ਪ੍ਰਮਾਤਮਾ ਨੇ ਚੰਗਾ ਲਿਖਿਆ, ਕਹਿੰਦੇ ਨਾਮ ਦੀ ਪ੍ਰਾਪਤੀ ਉਹਨਾਂ ਨੂੰ ਹੈ। ਪਰਮਾਤਮਾ ਦੀ ਕਿਰਪਾ ਹੋਵੇ ਤੇ ਸਤਸੰਗ ਜੀ ਫਿਰ ਗੁਰੂ ਦਾ ਮਿਲਾਪ ਹੈ, ਤੇ ਗੁਰੂ ਦੀ ਕਿਰਪਾ ਹੋਵੇ ਤੇ ਪਰਮਾਤਮਾ ਦਾ ਮਿਲਾਪ। ਇਹ ਦੋਵੇਂ ਚੀਜ਼ਾਂ ਇੱਕ ਦੂਜੇ ਦੀਆਂ ਪੂਰਕ ਹੈ। ਜਿੰਨੀ ਦੇਰ ਪਰਮਾਤਮਾ ਦੀ ਕਿਰਪਾ ਨਾ ਹੋਵੇ ਬੰਦਾ ਗੁਰੂ ਦੇ ਨੇੜੇ ਨਹੀਂ ਆ ਸਕਦਾ। ਗੁਰੂ ਸਾਹਿਬ ਜੀ ਦੀ ਕਿਰਪਾ ਹੋਵੇ ਤੇ ਫਿਰ ਪਰਮਾਤਮਾ ਹਿਰਦੇ ਚ ਵੱਸਦਾ। ਇਸ ਕਰਕੇ ਕਹਿੰਦੇ ਮੱਥੇ ਦਾ ਲੇਖ ਸ਼ੁਭ ਸੀ ਤੇ ਫਿਰ ਨਾਮ ਦੀ ਪ੍ਰਾਪਤੀ ਹੋਈ ਹੈ।
ਮਹੱਲਾ ਤੀਜਾ।
ਅਗਲੇ ਸਲੋਕ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰਦੇ ਹਨ।
ਘਰ ਹੀ ਮਹਿ ਅੰਮ੍ਰਿਤ ਭਰਪੂਰ ਹੈ ਮਨ ਮੁਖਾਂ ਸਾਧਨਾ ਪਾਇਆ।
ਕਹਿੰਦੇ ਹਰੇਕ ਬੰਦੇ ਦੇ ਹਿਰਦੇ ਵਿੱਚ ਸਤਸੰਗ ਜੀ ਨਾਮ ਅੰਮ੍ਰਿਤ ਹੈ, ਪਰ ਮਨਮੁਖ ਇਸ ਦਾ ਸਵਾਦ ਨਹੀਂ ਜਾਣਦੇ। ਹੈ ਸਾਰਿਆਂ ਦੇ ਹੀ, ਭਾਵੇਂ ਕੋਈ ਗੁਰਮੁਖ ਹੈ ਭਾਵੇਂ ਮਨਮੁਖ ਹੈ, ਕੋਈ ਰੱਬ ਨੂੰ ਮੰਨਣ ਵਾਲਾ ਜਾਂ ਨਾ ਮੰਨਣ ਵਾਲਾ, ਨਾਮ ਅੰਮ੍ਰਿਤ ਸਤਸੰਗ ਜੀ ਹਰੇਕ ਦੇ ਹਿਰਦੇ ਵਿੱਚ। ਫਰਕ ਸਿਰਫ ਇੰਨਾ ਹੈ, ਗੁਰਮੁਖ ਸਤਸੰਗ ਜੀ ਉਹਨੂੰ ਪ੍ਰਗਟ ਕਰਕੇ ਉਹਦਾ ਆਨੰਦ ਮਾਣਦੇ ਆ, ਤੇ ਮਨਮੁਖ ਉਹਦਾ ਸਵਾਦ ਨਹੀਂ ਚੱਕ ਸਕਦਾ, ਪ੍ਰਵਾਹ ਹੀ ਨਹੀਂ ਕਰਦਾ। ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨਮੁਖਾਂ ਸਾਧਨਾ ਪਾਇਆ, ਕਹਿੰਦੇ ਮਨਮੁਖ ਪ੍ਰਵਾਹ ਨਹੀਂ ਕਰਦਾ। ਇਹ ਜਿਹੜਾ ਨਾਮ ਅੰਮ੍ਰਿਤ ਮਹਾਰਾਜ ਨੇ ਮੇਰੇ ਅੰਦਰ ਰੱਖਿਆ, ਇਹਦੀ ਪ੍ਰਾਪਤੀ ਕਿਵੇਂ ਕਰਨੀ ਹੈ?
ਜਿਉ ਕਸਤੂਰੀ ਮਿਰਗ ਨਾ ਜਾਣੈ ਭਰਮ ਦਾ ਭਰਮ ਭੁਲਾਇਆ।
ਜਿਹੜਾ ਪ੍ਰਮਾਣ ਦਿੱਤਾ ਤੀਸਰੇ ਪਾਤਸ਼ਾਹ ਜੀ ਨੇ, ਕਹਿੰਦੇ ਜਿਵੇਂ ਕਸਤੂਰੀ ਜਿਹੜੀ ਸਤਸੰਗ ਜੀ ਹਿਰਨ ਦੇ ਨਾਭੇ ਚ ਹੀ ਹੁੰਦੀ ਹੈ ਉਹਦੀ ਨਾਭੀ ਵਿੱਚ, ਪਰ ਆਪ ਸਤਸੰਗ ਜੀ ਉਹ ਜੰਗਲਾਂ ਵਿੱਚ ਲੱਭਦਾ ਫਿਰਦਾ ਉਸ ਕਸਤੂਰੀ ਨੂੰ, ਵੀ ਇਹ ਸੁਗੰਧੀ ਆਉਂਦੀ ਕਿੱਥੋਂ ਹੈ? ਹੈ ਉਹਦੇ ਕੋਲ, ਪਰ ਪਤਾ ਨਾ ਹੋਣ ਕਰਕੇ ਬਾਅਦ ਭਰਮ ਦਾ ਹੀ ਸਤਸੰਗ ਜੀ ਮਰ ਜਾਂਦਾ। ਭਰਮ ਦਾ ਭਰਮ ਭੁਲਾਇਆ, ਤੁਰਿਆ ਫਿਰਦਾ ਝਾੜਾਂ ਚ ਬੀਆਬਾਨ ਜੰਗਲਾਂ ਵਿੱਚ, ਵੀ ਇਹਨੂੰ ਪ੍ਰਾਪਤ ਕਰਾਂ ਸੁਗੰਧੀ ਜਿੱਥੋਂ ਆ ਰਹੀ ਹੈ। ਅਖੀਰ ਥੱਕ ਹਾਰ ਕੇ ਸਤਸੰਗ ਜੀ ਨੂੰ ਡਿੱਗ ਪੈਂਦਾ ਤੇ ਕਹਿੰਦੇ ਨੇ ਉਹਦਾ ਮੂੰਹ ਆਪਣੀ ਨਾਭੀ ਵੱਲ ਨੂੰ ਜਾਵੇ ਤੇ ਫਿਰ ਹੈਰਾਨ ਹੁੰਦਾ ਇਹ ਤਾਂ ਮੇਰੇ ਹੀ ਕੋਲ ਸੀ, ਮੇਰੇ ਕੋਲ ਵੀ ਸੁਗੰਧੀ ਆ ਰਹੀ ਤੇ ਮੈਂ ਬਾਹਰ ਲੱਭਦਾ ਫਿਰਦਾ। ਕਹਿੰਦੇ ਉਹ ਮਨਮੁਖ ਦੀ ਹਾਲਤ ਹੈ, ਨਾਮ ਅੰਮ੍ਰਿਤ ਅੰਦਰ ਹੀ ਹੈ ਪਰ ਭਰਦਾ ਬਾਹਰ ਫਿਰਦਾ, ਕਦੀ ਕਿਤੇ ਤੁਰਿਆ ਫਿਰਦਾ, ਕਦੀ ਕਿਤੇ ਜਿੱਥੇ ਜਿੱਥੇ ਜਾਣ ਤੋਂ ਮਹਾਰਾਜ ਨੇ ਮਨਾ ਕੀਤਾ ਉੱਥੇ ਉੱਥੇ ਮੱਥੇ ਟੇਕੀ ਜਾਂਦਾ, ਜਾ ਕੇ ਸ਼ਾਇਦ ਇੱਧਰੋਂ ਕਿਤੇ ਸੁੱਖ ਮਿਲ ਜਾਵੇ। ਕਹਿੰਦੇ ਸੁੱਖ ਦਾ ਦਾਤਾ ਤੇ ਤੇਰੇ ਅੰਦਰ ਹੈ, ਨਾਮ ਅੰਮ੍ਰਿਤ ਤੇਰੇ ਕੋਲ ਸੀ ਪਰ ਸੋਝੀ ਨਾ ਹੋਣ ਕਰਕੇ ਕਿਤੇ ਪ੍ਰਾਪਤ ਨੀ ਕਰ ਸਕਿਆ, ਉਹਦਾ ਰਸ ਚੱਖ ਨੀ ਸਕਿਆ ਮਨਮੁਖ।
ਅੰਮ੍ਰਿਤ ਤਜ ਬ੍ਰਿਕ ਸੰਗ੍ਰਹ ਕਰਤੇ ਆਪ ਖਵਾਇਆ।
ਅੰਮ੍ਰਿਤ ਛੱਡ ਦਿੱਤਾ ਤੇ ਕਹਿੰਦੇ ਨੇ ਜ਼ਹਿਰ ਇਕੱਠੀ ਕੀਤੀ ਆ। ਜ਼ਹਿਰ ਦਾ ਸੁਭਾਸਾ ਸੰਗਤ ਜੀ ਜਿੱਥੇ ਹੋਵੇ ਉੱਥੇ ਮਾਰੇਗੀ, ਜਿਸਦੇ ਵੀ ਅੰਦਰ ਗਈ ਮਾਰਨਾ ਹੈ। ਪਰ ਫਿਰ ਵੀ ਇਹ ਜਿਹੜੀ ਵਿਸ਼ਿਆਂ ਦੀ ਜ਼ਹਿਰ ਤੇ ਪ੍ਰਤੱਖ ਜ਼ਹਿਰ ਇਹਦਾ ਥੋੜਾ ਫਰਕ ਹੈ। ਜਿਹੜੀ ਪ੍ਰਤੱਖ ਜ਼ਹਿਰ ਸਾਧ ਸੰਗਤ ਜੀ ਭਾਂਡੇ ਚ ਪਈ, ਭਾਂਡੇ ਦਾ ਕੁਝ ਨਹੀਂ ਵਿਗਾੜਦੀ, ਬੰਦੇ ਦੇ ਅੰਦਰ ਜਾਵੇਗੀ ਤੇ ਉਹਨੂੰ ਮਾਰੇਗੀ। ਪਰ ਜਿਹੜੀ ਵਿਸ਼ਿਆਂ ਦੀ ਜ਼ਹਿਰ ਸਾਧ ਸੰਗਤ ਜੀ ਦੇ ਭਾਂਡੇ ਵਿੱਚ ਪਈ, ਭਾਂਡੇ ਦਾ ਵੀ ਨੁਕਸਾਨ ਕਰਦੀ ਹੈ ਤੇ ਜਿਸਦੇ ਅੰਦਰ ਜਾ ਕੇ ਸਾਧ ਸੰਗਤ ਜੀ ਚੇਗ ਗਈ ਉਹਨੂੰ ਤਾਂ ਮਾਰੇਗੀ ਮਾਰੇਗੀ। ਕਹਿੰਦੇ ਨੇ ਇਹਨੂੰ ਪ੍ਰਗਟ ਨਾ ਵੀ ਕਰੇ ਵਿਸ਼ਿਆਂ ਦੀ ਜ਼ਹਿਰ ਨੂੰ, ਮਨ ਵਿੱਚ ਹੋਣ ਪ੍ਰਗਟ ਨਾ ਕਰੇ, ਰਸਨਾ ਕਰਕੇ ਪ੍ਰਗਟ ਨਾ ਕਰੇ, ਸਰੀਰ ਕਰਕੇ ਪ੍ਰਗਟ ਨਾ ਕਰੇ, ਪਰ ਜੇ ਇਹ ਵਿਸ਼ਿਆਂ ਦੀ ਜ਼ਹਿਰ ਮਨ ਵਿੱਚ ਹੈ ਬੰਦੇ ਨੂੰ ਤਾਂ ਵੀ ਮਾਰ ਦੇਵੇਗੀ। ਪ੍ਰਗਟ ਕਰੇ ਫਿਰ ਤਾਂ ਮਰਨਾ ਹੀ ਹੈ, ਕਿਉਂਕਿ ਅੱਠ ਪ੍ਰਕਾਰ ਦੇ ਵਕਾਲ ਜਿਹੜੇ ਵਿਦਵਾਨਾਂ ਨੇ ਸਤਸੰਗ ਜੀ ਕਥਨ ਕੀਤੇ ਆ, ਉਹ ਕਹਿੰਦੇ ਨੇ ਸੋ ਸਰਵਣ ਸਿਮਰਨ ਕੀਰਤਨ ਚਿਤਵਨ ਬਾਤ ਅਗੰਤ ਦ੍ਰਿੜ ਸੰਕਲਪ ਪ੍ਰਯਤਨ ਤਨ। ਕਹਿੰਦੇ ਨੇ ਇਹ ਪ੍ਰਗਟ ਕਰਨਾ, ਵਿਕਾਰਾਂ ਨੂੰ ਬੋਲ ਕੇ ਪ੍ਰਗਟ ਕਰਨਾ, ਅੱਖਾਂ ਨਾਲ ਪ੍ਰਗਟ ਕਰਨਾ, ਇਸ਼ਾਰਿਆਂ ਨਾਲ ਪ੍ਰਗਟ ਕਰਨਾ, ਫਿਰ ਸਰੀਰ ਕਰਕੇ ਪ੍ਰਗਟ ਕਰਨਾ, ਉਹ ਤਾਂ ਮਰੇਗਾ ਹੀ, ਕਿਉਂਕਿ ਪ੍ਰਤੱਖ ਜੀ ਨੇ ਪ੍ਰਗਟ ਸਾਧ ਸੰਗਤ ਜੀ ਕਰ ਦਿੱਤਾ। ਕਹਿੰਦੇ ਨੇ ਨਾ ਵੀ ਸਰੀਰ ਕਰਕੇ ਪ੍ਰਗਟ ਕਰੇ, ਬੋਲਾਂ ਕਰਕੇ ਵੀ ਪ੍ਰਗਟ ਨਾ ਕਰੇ, ਮਨ ਵਿੱਚ ਬੈਠੀ ਹੋਵੇ ਨਾ ਇਹ ਵਿਕਾਰਾਂ ਦੀ ਜ਼ਹਿਰ, ਤਾਂ ਵੀ ਮਾਰ ਦੇਵੇਗੀ। ਇਹ ਜ਼ਹਿਰ ਸਾਧ ਸੰਗਤ ਜੀ ਦੂਜੀ ਜ਼ਹਿਰ ਨਾਲੋਂ ਵੀ ਖਤਰਨਾਕ ਹੈ। ਕਹਿੰਦੇ ਨੇ ਇਹ ਤਾਂ ਵਿਸ਼ਿਆਂ ਦੀ ਜਿਹੜੀ ਜ਼ਹਿਰ ਹੈ ਇਹ ਸਾਰੇ ਸੰਸਾਰ ਨੂੰ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ ਜੀ।
ਗੁਰਮੁਖ ਵਿਰਲੇ ਸੋਜੀ ਪਈ ਤਿਨਾ ਅੰਦਰ ਬ੍ਰਹਮ ਦਿਖਾਇਆ।
ਕੋਈ ਵਿਰਲਾ ਵਿਰਲਾ ਗੁਰਮੁਖ ਸਾਧ ਸੰਗਤ ਜੀ ਨੂੰ ਇਸ ਗੱਲ ਦੀ ਸੋਝੀ ਪਈ ਵੀ ਮੈਂ ਵਿਸ਼ਿਆਂ ਦੀ ਜ਼ਹਿਰ ਤੋਂ ਬਚਣਾ ਕਿਵੇਂ ਹੈ। ਉਹਨਾਂ ਨੂੰ ਪ੍ਰਮਾਤਮਾ ਨੇ ਆਪਣੇ ਅੰਦਰ ਹੀ ਸਾਧ ਸੰਗਤ ਜੀ ਬ੍ਰਹਮ ਵਿਖਾਲ ਦਿੱਤਾ, ਕਿਰਪਾ ਕਰ ਦਿੱਤੀ ਗੁਰੂ ਨੇ, ਕਿਉਂਕਿ ਗੁਰੂ ਵਿੱਚ ਤੇ ਪ੍ਰਮਾਤਮਾ ਵਿੱਚ ਸਾਧ ਸੰਗਤ ਜੀ ਫਰਕ ਨਹੀਂ ਹੁੰਦਾ। ਪਾਰ ਬ੍ਰਹਮ ਗੁਰੂ ਰਹਿਆ ਸਮਾਏ, ਪਰਮੇਸ਼ਰ ਦਾ ਸਰਗੁਣ ਸਰੂਪ ਗੁਰੂ ਹੈ, ਨਿਰਗੁਣ ਰੂਪ ਵਿੱਚ ਹਿਰਦੇ ਵਿੱਚ ਜਿਹੜਾ ਸਾਧ ਸੰਗਤ ਜੀ ਉਹ ਟਿਕਾਣਾ ਕਰੀ ਬੈਠਾ, ਉਹਨੂੰ ਅਨੁਭਾਵ ਵਿੱਚ ਲਿਆਉਣਾ, ਉਹਨੂੰ ਸਾਕਸ਼ਾਤ ਹਿਰਦੇ ਚ ਪ੍ਰਗਟ ਕਰਨਾ, ਇਹ ਗੁਰੂ ਦੀ ਕਿਰਪਾ ਨਾਲ ਹੀ ਹੋ ਸਕਦਾ। ਤੇ ਗੁਰਮੁਖਾਂ ਉੱਤੇ ਕਹਿੰਦੀ ਕਿਰਪਾ ਹੋਈ, ਉਹਨਾਂ ਆਪਣੇ ਹਿਰਦੇ ਵਿੱਚ ਪ੍ਰਮਾਤਮਾ ਦੇ ਰਸ ਨੂੰ ਚੱਖਿਆ, ਅਭੇਦਤਾ ਦੇ ਸਰੂਪ ਨੂੰ ਮਾਣਿਆ ਹੈ ਜੀ।
ਤਨ ਮਨ ਸੀਤਲ ਹੋਇਆ ਰਸਨਾ ਹਰਸਾ ਦੇ ਆਇਆ।
ਜਿਨ੍ਹਾਂ ਦੇ ਅਭਾਵ ਵਿੱਚ ਸਾਧ ਸੰਗਤ ਜੀ ਪ੍ਰਮਾਤਮਾ ਆ ਗਿਆ, ਕਹਿੰਦੇ ਉਹਨਾਂ ਦਾ ਤਨ ਮਨ ਵੀ ਸੀਤਲ ਹੋਇਆ ਤੇ ਰਸਨਾ ਕਰਕੇ ਵੀ ਸਾਧ ਸੰਗਤ ਜੀ ਉਹਨਾਂ ਨੂੰ ਰਸ ਪ੍ਰਾਪਤ ਹੋਇਆ ਪ੍ਰਮਾਤਮਾ ਦੇ ਨਾਮ ਦਾ।
ਸ਼ਬਦੇ ਹੀ ਨਾ ਉਪਜੈ ਸ਼ਬਦੇ ਮੇਲ ਮਿਲਾਇਆ।
ਸ਼ਬਦ ਅਰਥ ਸਾਧ ਸੰਗਤ ਜੀ ਉਪਦੇਸ਼ ਦਾ, ਕਹਿੰਦੇ ਉਪਦੇਸ਼ ਗੁਰੂ ਦਾ ਸੁਣਨ ਕਰਕੇ ਨਾਮ ਪੈਦਾ ਹੁੰਦਾ ਹਿਰਦੇ ਚ, ਨਾਮ ਵਾਸਤੇ ਜਿਹੜਾ ਪਿਆਰ ਪੈਦਾ ਹੋਣਾ ਉਹ ਗੁਰੂ ਸਾਹਿਬ ਜੀ ਦਾ ਉਪਦੇਸ਼ ਸੁਣਨ ਕਰਕੇ ਆ, ਤੇ ਮਲਾਪ ਜਿਹੜਾ ਉਹ ਵੀ ਸਾਧ ਸੰਗਤ ਦੀ ਸ਼ਬਦ ਕਰਕੇ ਹੀ ਆ, ਸ਼ਬਦ ਹੈ ਮੇਲ ਮਿਲਾਇਆ। ਜਿਹੜਾ ਮਹਾਰਾਜ ਜੀ ਦੇ ਉਪਦੇਸ਼ ਨੂੰ ਪਹਿਲਾਂ ਸੁਣੇਗਾ ਉਹਦੇ ਹਿਰਦੇ ਚ ਪਿਆਰ ਪੈਦਾ ਹੋਵੇਗਾ ਨਾਮੀ ਦਾ, ਜਿਸਦਾ ਸਾਧ ਸੰਗਤ ਜੀ ਨਾਮ ਦੁਆਰਾ ਉਪਦੇਸ਼ ਸਰਵਣ ਕੀਤਾ, ਨਾਮੀ ਦਾ ਪ੍ਰੇਮ ਹਿਰਦੇ ਚ ਪੈਦਾ ਹੋਇਆ, ਤੇ ਫਿਰ ਸਾਧ ਸੰਗਤ ਜੀ ਗੁਰੂ ਦੇ ਚਰਨ ਪਰਸ ਕੇ ਉਹ ਨਾਮੀ ਤੱਕ ਪਹੁੰਚ ਜਾਂਦਾ। ਸ਼ਬਦ ਹੀ ਹਿਰਦੇ ਚ ਪ੍ਰੇਮ ਪੈਦਾ ਕਰਦਾ, ਸ਼ਬਦ ਹੀ ਪ੍ਰਮਾਤਮਾ ਨਾਲ ਬੁਲਾਉਣ ਵਾਲਾ ਹੈ ਜੀ।
ਬਿਨ ਸ਼ਬਦ ਸਭ ਜਗ ਬਾਵਰਾਨਾ ਬਿਰਥਾ ਜਨਮ ਗਵਾਇਆ।
ਸ਼ਬਦ ਕੋਲ ਨਾ ਹੋਣ ਕਰਕੇ ਕਹਿੰਦੇ ਸਾਰਾ ਜਗ ਕਮਲਿਆਂ ਦੀ ਤਰ੍ਹਾਂ ਤੁਰਿਆ ਫਿਰਦਾ ਤੇ ਸਾਰਾ ਜਨਮ ਹੀ ਇਹਨੇ ਵਿਅਰਥ ਗਵਾ ਲਿਆ ਆਪਣਾ।
ਅੰਮ੍ਰਿਤੇ ਕੋ ਸ਼ਬਦ ਹੈ ਨਾਨਕ ਗੁਰਮੁਖ ਪਾਇਆ।
ਕਹਿੰਦੇ ਗੁਰੂ ਦਾ ਸ਼ਬਦ ਹੀ ਸਾਧ ਸੰਗਤ ਜੀ ਅੰਮ੍ਰਿਤ ਹੈ ਤੇ ਮੁਖੀ ਗੁਰੂ ਤੋਂ ਗੁਰਮੁਖਾਂ ਨੇ ਇਹਨੂੰ ਪ੍ਰਾਪਤ ਕੀਤਾ। ਹੁਣ ਇੱਥੇ ਥੋੜੀ ਵਿਚਾਰ ਕਰਾਂਗੇ ਵੀ ਜੇ ਮਹਾਰਾਜ ਕਹਿੰਦੇ ਨੇ ਅੰਮ੍ਰਿਤੇ ਕੋ ਸ਼ਬਦ ਹੈ, ਜੇ ਸ਼ਬਦ ਹੀ ਸਾਧ ਸੰਗਤ ਜੀ ਅੰਮ੍ਰਿਤ ਹੈ ਤੇ ਫਿਰ ਖੰਡੇ ਬਾਟੇ ਦੇ ਅੰਮ੍ਰਿਤ ਦੀ ਕੀ ਮਹਾਨਤਾ। ਮਹਾਰਾਜ ਨੇ ਤੇ ਸ਼ਬਦ ਨੂੰ ਆਖਿਆ ਵੀ ਸ਼ਬਦ ਅੰਮ੍ਰਿਤ ਹੈ, ਫਿਰ ਹੋ ਸਕਦਾ ਆਪਣੇ ਮਨ ਚ ਵਿਚਾਰ ਆਇਓ ਕਿ ਦੇਖੋ ਗੁਰੂ ਅਮਰਦਾਸ ਤਾਂ ਮਹਾਰਾਜ ਕਹਿ ਰਹੇ ਆ ਨਾਮ ਹੀ ਅੰਮ੍ਰਿਤ ਹੈ, ਸ਼ਬਦ ਹੀ ਅੰਮ੍ਰਿਤ ਹੈ, ਤੇ ਗੁਰੂ ਤੋਂ ਪ੍ਰਾਪਤ ਹੁੰਦਾ, ਫਿਰ ਖੰਡੇ ਬਾਟੇ ਦੇ ਅੰਮ੍ਰਿਤ ਦੀ ਤਾਂ ਕੋਈ ਮਹਾਨਤਾ ਨਾ ਰਹਿ ਗਈ। ਅੰਮ੍ਰਿਤ ਸ਼ਬਦ ਸਾਧ ਸੰਗਤ ਜੀ ਗੁਰਬਾਣੀ ਵਿੱਚ ਮਹਾਰਾਜ ਜੀ ਨੇ ਇੱਕ ਅਰਥਾਂ ਦੇ ਪ੍ਰਥਾਏ ਨਹੀਂ ਵਰਤਿਆ। ਅੰਮ੍ਰਿਤ ਮਹਾਰਾਜ ਜੀ ਨੇ ਸ਼ਬਦ ਵੱਖਰੇ ਵੱਖਰੇ ਪ੍ਰਸੰਗ ਵਿੱਚ ਵੱਖਰੇ ਵੱਖਰੇ ਅਰਥਾਂ ਦੀ ਸਾਧ ਸੰਗਤ ਜੀ ਵਰਤਿਆ। ਗੁਰੂ ਸਾਹਿਬ ਜੀ ਨੇ ਇਸ ਦੇਹੀ ਨੂੰ ਵੀ ਗੁਰਬਾਣੀ ਵਿੱਚ ਅੰਮ੍ਰਿਤ ਆਖਿਆ, ਚੰਦਨ ਨੂੰ ਵੀ ਅੰਮ੍ਰਿਤ ਆਖਿਆ, ਦੁੱਧ ਨੂੰ ਵੀ ਅੰਮ੍ਰਿਤ ਆਖਿਆ, ਇਸੇ ਤਰ੍ਹਾਂ ਸਾਧ ਸੰਗਤ ਜੀ ਪ੍ਰਸ਼ਾਦੇ ਨੂੰ ਵੀ ਮਹਾਰਾਜ ਜੀ ਨੇ ਅੰਮ੍ਰਿਤ ਆਖਿਆ, ਬਾਣੀ ਨੂੰ ਵੀ ਅੰਮ੍ਰਿਤ ਆਖਿਆ, ਨਾਮ ਨੂੰ ਵੀ ਅੰਮ੍ਰਿਤ ਆਖਿਆ। ਅੰਮ੍ਰਿਤ ਇੱਕ ਅਰਥਾਂ ਚ ਨਹੀਂ ਆਇਆ, ਪ੍ਰਸੰਗ ਚੱਲਦੇ ਅਨੁਸਾਰ ਸਾਧ ਸੰਗਤ ਜੀ ਅਰਥ ਲਾਉਣਾ ਪੈਂਦਾ। ਜਿਵੇਂ ਮਹਾਰਾਜ ਦਾ ਬਚਨ ਹੈ, ਕੋਟ ਪਖਾਰ ਨਾ ਵਿਆਪਾ ਹੀ ਕੰਠ ਮਿਲਿਆ ਹਰ ਨਾਲ, ਤੁਖਾਰ ਦਾ ਅਰਥ ਸੰਦੂਕ ਵੀ ਹੁੰਦਾ, ਤੁਖਾਰ ਦਾ ਅਰਥ ਠੰਡ ਵੀ ਹੈ ਤੇ ਤੁਖਾਰ ਦਾ ਅਰਥ ਬਰਫ ਵੀ ਹੈ ਕੋਸ਼ਾਂ ਵਿਚ। ਪਰ ਜਦੋਂ ਪੋਹ ਦੇ ਮਹੀਨੇ ਦੀ ਕਥਾ ਆਪਾਂ ਕਰਾਂਗੇ ਉੱਥੇ ਤੁਖਾਰ ਦਾ ਬਜਾਵੇਗਾ ਤੇ ਉਹਦਾ ਅਰਥ ਆਪਾਂ ਠੰਡ ਗਾ ਕੇ ਲਾਵਾਂਗੇ, ਸੰਦੂਕ ਕਰਕੇ ਨਹੀਂ ਲਾਉਣ ਲੱਗੇ। ਹੈ ਭਾਵੇਂ ਪੋਖ ਦਾ ਅਰਥ ਸਾਧ ਸੰਗਤ ਜੀ ਤੁਖਾਰ ਦਾ ਅਰਥ ਸੰਦੂਕ ਵੀ ਹੈ, ਪਰ ਪੋਹ ਦੇ ਮਹੀਨੇ ਦੀ ਜਦੋਂ ਵਿਆਖਿਆ ਹੋਵੇਗੀ ਉਦੋਂ ਤੁਖਾਰ ਦਾ ਅਰਥ ਸਿਰਫ ਠੰਡ ਲੱਗੇਗਾ ਕਿਉਂਕਿ ਪੋਹ ਦੇ ਮਹੀਨੇ ਚ ਠੰਡ ਹੁੰਦੀ ਹੈ। ਪਰ ਕਰਨ ਅਨੁਸਾਰ ਸਾਧ ਸੰਗਤ ਜੀ ਅਰਥ ਲੱਗਣਾ ਹੁੰਦਾ। ਮਹਾਰਾਜ ਜੀ ਨੇ ਆਖਿਆ ਸ਼ਬਦ ਵੀ ਅੰਮ੍ਰਿਤ ਜੇ ਬਾਣੀ ਵੀ ਅੰਮ੍ਰਿਤ ਹੈ। ਇਸੇ ਤਰ੍ਹਾਂ ਚੰਦਨ ਨੂੰ ਵੀ ਸਾਧ ਸੰਗਤ ਜੀ ਮਹਾਰਾਜ ਨੇ ਅੰਮ੍ਰਿਤ ਆਖਿਆ, ਪ੍ਰਸ਼ਾਦੇ ਨੂੰ ਵੀ ਅੰਮ੍ਰਿਤ ਆਖਿਆ। ਪਰ ਕਰਨ ਅਨੁਸਾਰ ਉਹਦਾ ਅਰਥ ਆਪਾਂ ਲਾਵਾਂਗੇ, ਜੇ ਪ੍ਰਸ਼ਾਦ ਛੱਤੀ ਅੰਮ੍ਰਿਤ ਖਾਹੇ ਤੇ ਸਠਾਕਰ ਕੋ ਰੱਖ ਮਨ ਮਾਹੇ, ਉੱਥੇ ਮਹਾਰਾਜ ਨੇ ਛੱਤੀ ਪਦਾਰਥਾਂ ਨੂੰ ਅੰਮ੍ਰਿਤ ਆਖ ਦਿੱਤਾ। ਫਿਰ ਇਸੇ ਤਰ੍ਹਾਂ ਸਾਧ ਸੰਗਤ ਜੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿਤੇ ਬਾਣੀ ਨੂੰ ਅੰਮ੍ਰਿਤ ਆਖਿਆ, ਕਿਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਦੇਹੀ ਨੂੰ ਵੀ ਅੰਮ੍ਰਿਤ ਆਖਿਆ। ਤੁਸੀਂ ਆਸਾ ਜੀ ਦੀ ਵਾਰ ਦਾ ਕੀਰਤਨ ਉਹ ਸੁਣਦੇ ਜੇ ਛੱਕੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉਸੇ ਸਰੀਰ ਨੂੰ ਅੰਮ੍ਰਿਤ ਆਖ ਦਿੱਤਾ। ਇਸ ਕਰਕੇ ਇਹ ਨਾ ਮਨ ਚ ਵਿਚਾਰ ਆਵੇ ਕਿ ਜੇ ਸ਼ਬਦ ਨੂੰ ਅੰਮ੍ਰਿਤ ਆਖਿਆ ਤੇ ਖੰਡੇ ਬਾਟੇ ਦੇ ਅੰਮ੍ਰਿਤ ਦੀ ਸ਼ਾਇਦ ਕੋਈ ਮਹਾਨਤਾ ਨਹੀਂ। ਸ਼ਬਦ ਵਾਲੇ ਅੰਮ੍ਰਿਤ ਨੂੰ ਪ੍ਰਗਟ ਕਰਨ ਵਾਸਤੇ ਸਾਧ ਸੰਗਤ ਜੀ ਉਹ ਜਿਹੜੇ ਬਾਹਰੀ ਚਿੰਨ ਸਾਨੂੰ ਮਹਾਰਾਜ ਜੀ ਨੇ ਦਿੱਤੇ ਉਹਨਾਂ ਨੂੰ ਧਾਰਨ ਕਰਨਾ ਜ਼ਰੂਰੀ ਹੈ। ਬਹੁਤ ਵਾਰ ਬੰਦੇ ਦੇ ਮਨ ਚ ਇਹ ਵਿਚਾਰ ਆ ਜਾਂਦਾ, ਦੇਖੋ ਜੀ ਇਹ ਤਾਂ ਚਿੰਨ ਹੀ ਨੇ, ਇਹ ਨਾ ਵੀ ਹੋਣਗੇ ਤਾਂ ਕੀ ਹੈ। ਬੰਦੇ ਦੇ ਅੰਦਰ ਅੰਮ੍ਰਿਤ ਆ, ਮਹਾਰਾਜ ਨੇ ਆਖਿਆ ਸ਼ਬਦ ਦਾ ਆਸਰਾ ਲੈਣਾ ਚਾਹੀਦਾ, ਅੰਦਰ ਦੇ ਅੰਮ੍ਰਿਤ ਨਾਲ ਹੀ ਬਾਹਰ ਉਤਰਨਾ, ਬਾਹਰ ਦੇ ਚਿੰਨਾਂ ਨੇ ਤਾਂ ਕੋਈ ਬਾਹਰ ਨੀ ਉਤਾਰ ਦੇਣਾ। ਇਹਨਾਂ ਦਾ ਸਬੰਧ ਸਰੀਰ ਨਾਲ ਹੈ, ਜਦੋਂ ਕਿ ਸਰੀਰ ਦੀ ਖੇਡ ਤੇ ਇੱਥੇ ਸੰਸਾਰ ਦੀ ਖਤਮ ਹੋ ਜਾਏਗੀ। ਠੀਕ ਹੈ ਸਾਧ ਸੰਗਤ ਜੀ ਉਹਨਾਂ ਦਾ ਵੀ ਪ੍ਰਮਾਣ, ਪਰ ਅਸਲ ਵਿੱਚ ਚਿੰਨਾਂ ਦਾ ਵੀ ਆਪਣਾ ਮੁੱਲ ਹੈ। ਮਹਾਰਾਜ ਜੀ ਨੇ ਜੇ ਬਾਹਰੀ ਚਿੰਨ ਦਿੱਤੇ ਤੇ ਵਿਅਰਥ ਨਹੀਂ। ਤੁਸੀਂ ਹੁਣ ਦੇਖੋ ਸੰਸਾਰ ਵਿੱਚ ਸਾਧ ਸੰਗਤ ਜੀ ਆਪਾਂ ਚੱਲਦੇ ਹਾਂ ਇਹਨਾਂ ਕੰਟਰੀਆਂ ਚ, ਤੇ ਚਿੰਨ ਤੋਂ ਬਿਨਾਂ ਤਾਂ ਆਪਾਂ ਮੰਜ਼ਿਲ ਤੇ ਨਹੀਂ ਪਹੁੰਚ ਸਕਦੇ। ਸੜਕ ਉੱਤੇ ਆਪਾਂ ਜਾਂਦੇ ਹੋਈਏ ਗੱਡੀ ਲੈ ਕੇ ਤੇ ਇੱਕ ਚਿੰਨ ਆਉਂਦਾ ਬੋਰਡ ਦੇ ਉੱਤੇ ਸਾਧ ਸੰਗਤ ਜੀ, ਇੱਕ ਚਿੱਟਾ ਜਿਹਾ ਚਾਦਰ ਵਾਲਾ ਬੈੱਡ ਲੱਗਾ, ਉਹਦੇ ਕੋਲ ਚਿਮਚੇ ਛੁਰੀਆਂ ਜਿਹੀਆਂ ਬਣੇ ਪਏ ਆ, ਉਹ ਚਿੰਨ ਹੀ ਸਾਨੂੰ ਦੱਸ ਦਿੰਦਾ ਵੀ ਅੱਗੇ ਕੋਈ ਸਰਵਿਸ, ਕੋਈ ਬ੍ਰੇਕ ਵਾਸਤੇ ਥਾਂ ਆਉਣ ਵਾਲੀ ਆ, ਜਿੱਥੇ ਤੁਸੀਂ ਗੈਸ ਪਾ ਸਕਦੇ ਜੇ, ਕੁਝ ਖਾ ਪੀ ਸਕਦੇ ਜੇ, ਦੋ ਘੜੀਆਂ ਰੁਕ ਸਕਦੇ ਜੇ। ਉੱਥੇ ਕੋਈ ਬੰਦਾ ਨਹੀਂ ਰੁਕਿਆ ਆਪਾਂ ਨੂੰ ਕਹਿੰਦਾ ਵੀ ਅਗਲੇ ਬੰਨੇ ਕੋਈ ਸਰਵਿਸ ਏਰੀਆ ਆ ਰਿਹਾ, ਸਿਰਫ ਇੱਕ ਚਿੰਨ ਆ ਬੋਰਡ ਦੇ ਉੱਤੇ ਬਣਾਇਆ ਜਿਸ ਤੋਂ ਆਪਾਂ ਨੂੰ ਪਤਾ ਲੱਗਦਾ ਵੀ ਇੱਥੇ ਆਪਾਂ ਦੋ ਘੜੀਆਂ ਰੁਕ ਸਕਦੇ ਹਾਂ, ਰੈਸਟ ਕਰ ਸਕਦੇ ਹਾਂ। ਆਪਾਂ ਜਾਂਦੇ ਹੋਈਏ ਤੇ ਇੱਕ ਬੋਰਡ ਦੇ ਉੱਤੇ ਚਿੰਨ ਬਣਿਆ ਹੁੰਦਾ ਸਾਧ ਸੰਗਤ ਜੀ, ਦੋ ਬੱਚਿਆਂ ਦਾ ਉਹਨਾਂ ਦੇ ਗਲ ਚ ਬਸਤਾ ਜਾਂ ਉਖਾਇਆ, ਆਪਾਂ ਨੂੰ ਪਤਾ ਲੱਗ ਜਾਂਦਾ ਅਗਲੇ ਬੰਨੇ ਚਿੰਨ ਦੱਸਦਾ ਵੀ ਸਕੂਲ ਆਉਣ ਵਾਲਾ ਜੇ ਆਪਣੀ ਸਪੀਡ ਕੰਟਰੋਲ ਕਰੋ। ਇੱਕ ਚਿੰਨ ਹੀ ਆ ਨਾ, ਸੜਕ ਤੇ ਜਾਂਦੇ ਹਾਂ ਤੇ ਬੋਰਡ ਦੇ ਉੱਤੇ ਸਾਧ ਸੰਗਤ ਜੀ ਹਸਪਤਾਲ ਦਾ ਚਿੰਨ ਹੀ ਬਣਿਆ ਹੁੰਦਾ, ਆਪਾਂ ਨੂੰ ਪਤਾ ਲੱਗ ਜਾਂਦਾ ਭਾਈ ਹਸਪਤਾਲ ਜਿਹੜਾ ਉਹ ਇਸ ਪਾਸੇ ਆ, ਜਦੋਂ ਕਿ ਖੜ ਕੇ ਨਹੀਂ ਆਪਾਂ ਨੂੰ ਰੋਕ ਰੋਕ ਕੇ ਕੋਈ ਕਹਿੰਦਾ ਵੀ ਇਸ ਪਾਸੇ ਹਸਪਤਾਲ, ਜੇ ਅੱਗੇ ਸਕੂਲ ਆ ਗਿਆ, ਜੇ ਅੱਗੇ ਕੋਈ ਸਰਵਿਸ ਏਰੀਆ ਆ ਗਿਆ। ਸਿਰਫ ਚਿੰਨ ਆਪਾਂ ਨੂੰ ਮੰਜ਼ਿਲ ਤੇ ਪਹੁੰਚਾ ਦਿੰਦਾ, ਚਿੰਨ ਰਸਤਾ ਦੱਸਦਾ, ਚਿੰਨ ਦੇ ਤੋਂ ਵੇਖੇ ਹੋਏ ਰਸਤੇ ਤੇ ਚੱਲ ਕੇ ਆਪਾਂ ਮੰਜ਼ਿਲ ਤੇ ਪਹੁੰਚ ਜਾਂਦੇ ਹਾਂ ਵੀ ਹਸਪਤਾਲ ਇਸ ਪਾਸੇ ਆ, ਸਰਵਿਸ ਏਰੀਆ ਇਸ ਪਾਸੇ ਆ, ਅੱਗੇ ਸਕੂਲ ਆ ਗਿਆ, ਅੱਗੇ ਸਾਰਾ ਕੁਝ ਸਾਧ ਸੰਗਤ ਚਿੰਨਾਂ ਤੋਂ ਚੱਲਦਾ। ਤੇ ਜੇ ਆਪਾਂ ਕਹੀਏ ਵੀ ਇਹ ਤਾਂ ਬਾਹਰੀ ਚਿੰਨ, ਇਹਨਾਂ ਦੀ ਲੋੜ ਕੋਈ ਨਹੀਂ, ਅਸਲ ਵਿੱਚ ਰਸਤੇ ਹੀ ਸਾਧ ਸੰਗਤ ਜੀ ਇਸ ਚਿੰਨ ਨੇ ਪਾਉਣਾ, ਇਹਨਾਂ ਦੀ ਵੀ ਆਪਣੀ ਮਹਾਨਤਾ। ਬਾਹਰਲੇ ਵੀ ਸਾਧ ਸੰਗਤ ਜਿਹੜੇ ਮਹਾਰਾਜ ਜੀ ਨੇ ਕਾਰ ਬਖਸ਼ਿਆ ਜਾਂ ਜੋ ਵੀ ਰਹਿਤ ਸੱਚੇ ਪਾਤਸ਼ਾਹ ਜੀ ਨੇ ਬਖਸ਼ੀ, ਇਸ ਕਰਕੇ ਇਹ ਨਾ ਤਰਕ ਆਵੇ ਆਪਣੇ ਕੋਲ, ਸਮਾਂ ਸੀਮਤ ਆ, ਸਾਰੀ ਨੀ ਵਿਆਖਿਆ ਕਰ ਸਕਦੇ। ਸਿਰਫ ਇੰਨੀ ਕੁ ਬੇਨਤੀ ਭਾਈ ਇਹ ਵਚਨ ਸੁਣ ਕੇ ਮਹਾਰਾਜ ਜੀ ਦਾ ਕਿਤੇ ਮਨ ਚ ਇਹ ਨਾ ਸ਼ੰਕਾ ਪੈ ਜਾਵੇ ਕਿ ਹਜ਼ੂਰ ਨੇ ਤੇ ਸ਼ਬਦ ਨੂੰ ਅੰਮ੍ਰਿਤ ਆਖ ਦਿੱਤਾ ਤੇ ਦੂਜੇ ਅੰਮ੍ਰਿਤ ਦੀ ਤੇ ਕੋਈ ਮਹਾਨਤਾ ਹੀ ਨਹੀਂ, ਉਹਦੀ ਆਪਣੀ ਥਾਂ ਤੇ ਮਹਾਨਤਾ, ਸ਼ਬਦ ਦੀ ਆਪਣੀ ਥਾਂ ਤੇ ਮਹਾਨਤਾ। ਸ਼ਬਦ ਰੂਪੀ ਅੰਮ੍ਰਿਤ ਨੂੰ, ਨਾਮ ਰੂਪ ਅੰਮ੍ਰਿਤ ਨੂੰ ਪ੍ਰਗਟ ਕਰਨ ਵਾਸਤੇ ਸਾਧ ਸੰਗਤ ਜੀ ਗੁਰੂ ਜੀ ਦੇ ਦੱਸੇ ਰਸਤੇ ਤੇ ਚੱਲਣਾ ਪਾਤਸ਼ਾਹ ਕਰਕੇ ਜ਼ਰੂਰੀ ਹੈ। ਇਸ ਕਰਕੇ ਸਾਰਿਆਂ ਦੀ ਆਪੋ ਆਪਣੀ ਥਾਂ ਤੇ ਮਹਾਨਤਾ, ਸਾਰਿਆਂ ਦਾ ਆਪੋ ਆਪਣੀ ਥਾਂ ਤੇ ਮੁੱਲ ਹੈ ਜੀ।
ਪੌੜੀ ਸੋ ਹਰ ਪੁਰਖ ਅਗਮ ਹੈ, ਕਹੋ ਕਿਤ ਵਿਦ ਪਾਈਐ।
ਕਹਿੰਦੇ ਅਕਾਲ ਪੁਰਖ ਵਾਹਿਗੁਰੂ ਗਮਤਾ ਤੋਂ ਸਾਧ ਸੰਗਤ ਜੀ ਪਰੇ ਹੈ, ਦੱਸੋ ਕਿਸ ਤਰੀਕੇ ਨਾਲ ਪ੍ਰਮਾਤਮਾ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ।
ਤਿਸ ਰੂਪ ਨਾ ਰੇਖ ਦ੍ਰਿਸ਼ਟ ਕਹੋ ਜਾਣ ਕਿਉਂ ਧਿਆਈਐ।
ਉਸ ਪ੍ਰਮਾਤਮਾ ਦਾ ਕਹਿੰਦੇ ਕੋਈ ਰੂਪ ਨਹੀਂ, ਕੋਈ ਚਿਹਨ ਚੱਕਰ ਨਹੀਂ, ਕੋਈ ਸਾਧ ਸੰਗਤ ਜੀ ਰੇਖ ਨਹੀਂ ਉਹਦੀ। ਕਹਿੰਦੇ ਫਿਰ ਦੱਸੋ ਕਿਵੇਂ ਧਿਆਈਏ ਉਹਨੂੰ। ਹੈ ਸਾਧ ਸੰਗਤ ਜੀ ਬੜਾ ਕਠਿਨ ਕੰਮ ਵੀ ਜਿਹੜਾ ਦਿਸੇ ਨਾ ਉਹਨੂੰ ਧਿਆਉਣਾ। ਕੋਈ ਚੀਜ਼ ਆਪਾਂ ਨੂੰ ਅੱਖਾਂ ਨਾਲ ਪਹਿਲਾਂ ਦਿਸੇ ਤੇ ਫਿਰ ਮਨ ਦਾ ਫੁਰਨਾ ਬਣਦਾ ਵੀ ਇਹਨੂੰ ਪ੍ਰਾਪਤ ਕਰਕੇ ਦੇਖ ਕੇ। ਪਰਮਾਤਮਾ ਦੀ ਪ੍ਰਾਪਤੀ ਵਾਸਤੇ ਕਿਵੇਂ ਬੰਦਾ ਕਦਮ ਚੁੱਕੇ, ਜਦੋਂ ਕਿ ਪਰਮਾਤਮਾ ਦਿਸੇ ਹੀ ਕਦੀ ਨਹੀਂ। ਪਹਿਲਾਂ ਵਸਤੂ ਦਿਸਦੀ ਹੈ, ਉਹਦਾ ਮਨ ਚ ਸਾਧ ਸੰਗਤ ਜੀ ਫਿਰ ਪ੍ਰਭਾਵ ਪੈਂਦਾ ਤੇ ਫਿਰ ਬੰਦਾ ਕਹਿੰਦਾ ਵਸਤੂ ਮੈਂ ਆਪਣੇ ਘਰ ਨੂੰ ਲੈ ਕੇ ਆਵਾਂ, ਦੇਖ ਕੇ ਪ੍ਰਭਾਵਿਤ ਹੁੰਦਾ ਹੈ। ਇੱਧਰ ਸਾਧ ਸੰਗਤ ਜੀ ਬਿਲਕੁਲ ਹੀ ਉਲਟਾ ਕੰਮ ਹੈ ਵੀ ਪਹਿਲਾਂ ਤੈਨੂੰ ਤੁਰਨਾ ਪੈਣਾ ਪ੍ਰਾਪਤੀ ਦੇ ਰਸਤੇ ਤੇ, ਬਾਅਦ ਵਿੱਚ ਪਰਮਾਤਮਾ ਪ੍ਰਾਪਤ ਹੋਵੇਗਾ। ਕਹਿੰਦੇ ਦਿਸਦਾ ਤੇ ਹੈ ਨਹੀਂ, ਦੱਸੋ ਉਹਨੂੰ ਫਿਰ ਕਿਵੇਂ ਪ੍ਰਾਪਤ ਕਰ ਸਕਦੇ ਹਾਂ ਅਸੀਂ।
ਨਿਰੰਕਾਰ ਨਿਰੰਜਨ ਹਰੇ ਅਗਮ ਕਿਆ ਕਹਿ ਗੁਣ ਗਾਈਐ।
ਫਿਰ ਉਹ ਨਿਰੰਕਾਰ ਹੈ, ਫਿਰ ਨਿਰੰਜਨ ਅੰਜਣ ਹੈ, ਮਾਇਆ ਦੀ ਕਾਲਖ ਤੋਂ ਪਰੇ, ਅਗਮ ਮਨ ਦੀ ਤੇ ਬੁੱਧੀ ਦੀ ਪਕੜ ਤੋਂ ਪਰੇ ਹੈ, ਦੱਸੋ ਕਿਹੜੀ ਵਿਧੀ ਨਾਲ ਉਸਦੀ ਪ੍ਰਾਪਤੀ ਹੋ ਸਕਦੀ ਹੈ ਪ੍ਰਮਾਤਮਾ ਦੀ?
ਜਿਸ ਆਪ ਬੁਝਾਏ ਆਪ ਸੋ ਹਰ ਮਾਰਗ ਪਾਈ
ਹੈ। ਸਿਧਾਂਤ ਦੱਸ ਦਿੱਤਾ, ਪਹਿਲਾਂ ਪ੍ਰਸ਼ਨ ਕੀਤਾ ਸੀ ਤਿੰਨਾਂ ਪੰਕਤੀਆਂ ਚ ਵੀ ਪ੍ਰਮਾਤਮਾ ਦਿਸਦਾ ਨਹੀਂ, ਉਹਦਾ ਕੋਈ ਸਰੂਪ ਨਹੀਂ, ਬਿਨਾਂ ਦੇਖੇ ਤੂੰ ਆਸਾ ਕਿਵੇਂ ਸਾਧ ਸੰਗਤ ਜੀ ਪੈਦਾ ਹੋਏ ਉਹਦੀ ਪ੍ਰਾਪਤੀ ਦੀ? ਕਬੀਰ ਸਾਹਿਬ ਕਹਿੰਦੇ ਨੇ ਬਿਨ ਦੇਖੇ ਉਪਜੇ ਨਹੀਂ ਆਸਾ, ਬਿਨਾਂ ਦੇਖੇ ਤਾਂ ਉਹਦੀ ਆਸ ਹੀ ਨੀ ਮਨ ਚ ਪੈਦਾ ਹੁੰਦੀ। ਹੁਣ ਪ੍ਰਮਾਤਮਾ ਦਿਸਦਾ ਨਹੀਂ ਤੇ ਕਿਵੇਂ ਆਸ ਲਾ ਕੇ ਤੁਰ ਪਈਏ ਵੀ ਉਹ ਮਿਲ ਪਵੇਗਾ ਜਾਂ ਹੈ? ਹੁਣ ਗੁਰੂ ਸਾਹਿਬ ਜੀ ਦੱਸ ਦਿੱਤਾ, ਕਹਿੰਦੇ ਨੇ ਭਾਈ ਗੁਰੂ ਦੇ ਬਚਨ ਤੇ ਯਕੀਨ ਕਰਕੇ ਤੁਰ। ਮਹਾਰਾਜ ਦੇ ਬਚਨ ਤੇ ਯਕੀਨ ਕਰੇਗਾ ਨਾ ਤੇ ਫਿਰ ਜ਼ਰੂਰ ਤੈਨੂੰ ਪ੍ਰਮਾਤਮਾ ਦੀ ਪ੍ਰਾਪਤੀ ਹੋਵੇਗੀ।
ਗੁਰਪੂਰਬ ਵੇਖਾ ਲਿਆ ਗੁਰ ਸੇਵਾ ਪਾਈ।
ਸਮਾਪਤੀ ਤੇ ਮਹਾਰਾਜ ਨੇ ਕਿਰਪਾ ਕੀਤੀ, ਕਹਿੰਦੇ ਗੁਰਪੂਰਬ ਵੇਖਾ ਲਿਆ, ਉੱਪਰ ਆਖ ਦਿੱਤਾ ਨਾ ਅਦ੍ਰਿਸ਼ਟ ਦਿਸਣ ਵਾਲਾ ਨਹੀਂ, ਪਰ ਕਹਿੰਦੇ ਜਦੋਂ ਗੁਰੂ ਦੇ ਚਰਨੀ ਆਉਣ ਪਵੇਗਾ ਤੇ ਉਹ ਨਾ ਦਿਸਣ ਵਾਲੇ ਨੂੰ ਵੀ ਦਿਖਾ ਦੇਵੇਗਾ। ਗੁਰਪੂਰਬ ਵੇਖਾ ਲਿਆ, ਕਹਿੰਦੇ ਗੁਰੂ ਕਿਰਪਾ ਕਰਕੇ ਸਾਧ ਸੰਗਤ ਜੀ ਉਹਨੂੰ ਦਿਖਾ ਸਕਦਾ, ਕਿਉਂਕਿ ਪੂਰੇ ਗੁਰੂ ਵਿੱਚ ਸਮਰੱਥਾ ਉਹਨੇ ਪ੍ਰਮਾਤਮਾ ਭਾਵੇਂ ਦਿਸਣ ਵਿੱਚ ਨਹੀਂ ਆਉਂਦਾ, ਤੂੰ ਮਹਾਰਾਜ ਦੇ ਚਰਨ ਪਰਸ ਨਾ ਦਿਸਣ ਵਾਲੇ ਨੂੰ ਵੀ ਦਿਖਾ ਦੇਵੇਗਾ ਤੇ ਗੁਰੂ ਦੀ ਸੇਵਾ ਕਰਨ ਕਰਕੇ ਪ੍ਰਮਾਤਮਾ ਦੀ ਪ੍ਰਾਪਤੀ ਹੈ। ਜਿਵੇਂ ਆਪਾਂ ਸ਼ੀਸ਼ੇ ਸਾਹਮਣੇ ਜਾਂਦੇ ਸਾਧ ਸੰਗਤ ਜੀ ਤੇ ਉਹ ਚੀਜ਼ ਦੇਖਣ ਲਈ ਜਾਂਦੇ ਹਾਂ ਜਿਹੜੀ ਸਿੱਧੀ ਨਹੀਂ ਸਾਨੂੰ ਦਿਸ ਸਕਦੀ। ਅੱਖਾਂ ਨਾਲ ਸਾਰਾ ਸੰਸਾਰ ਦੇਖਦੇ ਹਾਂ ਪਰ ਆਪਣਾ ਮੂੰਹ ਨਹੀਂ ਅੱਖਾਂ ਦੇਖ ਸਕਦੀਆਂ। ਨਾ ਦਿਸਣ ਵਾਲੇ ਮੂੰਹ ਨੂੰ ਦੇਖਣ ਵਾਸਤੇ ਸ਼ੀਸ਼ੇ ਦਾ ਆਸਰਾ ਰਹਿੰਦਾ, ਤੇ ਸ਼ੀਸ਼ੇ ਦੇ ਸਾਹਮਣੇ ਜਾਵਾਂਗੇ ਤੇ ਸਾਨੂੰ ਆਪਣੀ ਅੱਖਾਂ ਦਿਸ ਪੈਣਗੀਆਂ। ਉਵੇਂ ਅੱਖਾਂ ਨਾਲ ਬਾਕੀ ਸਾਰਾ ਕੁਝ ਦੇਖ ਲੈਂਦੇ, ਆਪਣੇ ਆਪ ਨੂੰ ਨਹੀਂ ਦੇਖ ਸਕਦੇ, ਅੱਖਾਂ ਆਪਣੇ ਆਪ ਨੂੰ ਨਹੀਂ ਦੇਖ ਸਕਦੀਆਂ। ਸ਼ੀਸ਼ੇ ਸਾਹਮਣੇ ਜਾਵਾਂਗੇ ਤੇ ਦਿਸਦਾ ਨਾ, ਕਿਉਂ ਕਹਿੰਦੇ ਨੇ ਪ੍ਰਮਾਤਮਾ ਉਵੇਂ ਨਹੀਂ ਦਿਸਦਾ ਆਪਣੇ ਆਪ, ਗੁਰੂ ਦਾ ਆਸਰਾ ਲਵੇਗਾ ਤੇ ਨਾ ਦਿਸਣ ਵਾਲੇ ਨੂੰ ਦਿਖਾ ਦੇਵੇਗਾ। ਗੁਰੂ ਸ਼ੀਸ਼ੇ ਦੀ ਨਿਆਈ ਹੈ, ਗੁਰੂ ਦੀ ਪ੍ਰਾਪਤੀ ਪ੍ਰਮਾਤਮਾ ਦੀ ਪ੍ਰਾਪਤੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਜੋ ਸਾਧ ਸੰਗਤ ਜੀ ਹੋਣੀ, ਇਸ ਕਰਕੇ ਕਹਿੰਦੇ ਗੁਰੂ ਦੀ ਸੇਵਾ ਕਰ, ਉਹਦੀ ਕਿਰਪਾ ਪ੍ਰਾਪਤ ਕਰੇ ਤੇ ਪ੍ਰਮਾਤਮਾ ਦੀ ਪ੍ਰਾਪਤੀ ਦਿਨ ਹੋਵੇਗੀ। ਇਹ ਸਾਧ ਸੰਗਤ ਜੀ ਮਹਾਰਾਜ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਹੁਕਮਨਾਮੇ ਦੀ ਬਖਸ਼ਿਸ਼ ਕੀਤੀ ਸੀ। ਵਿਚਾਰ ਕਰਦਿਆਂ ਬਹੁਤ ਸਾਰੀਆਂ ਭੁੱਲਾਂ ਹੁੰਦੀਆਂ ਹੋਈਆਂ, ਭੁੱਲਾਂ ਜੀ ਬੰਦੇ ਸੰਗਤ ਕਮਾ ਬਖਸ਼ੇ ਜੀ। ਵਾਹਿਗੁਰੂ ਜੀ ਕਾ ਖਾਲਸਾ।